ਫਿਰ ਵੀ ਕਾਫੀ ਬੰਦੇ ਚਲੇ ਜਾਂਦੇ ਨੇ। ਉਹਦੇ ਬਾਅਦ ਮਹਾਰਾਜ ਨੇ ਦਿਖਾਇਆ, ਗੱਡੇ ਭਰ ਕੇ ਤੋਰ ਦਿੱਤੇ, ਉੱਤੇ ਕੀਮਤੀ ਕੱਪੜੇ ਅਤੇ ਵਿੱਚ ਕੀ ਰੱਖਿਆ, ਬੋਰੀਆਂ ਭਰ ਦਿੱਤੀਆਂ ਟੁੱਟੀਆਂ ਹੋਈਆਂ ਜੁੱਤੀਆਂ ਦੀ, ਮਾੜੇ ਸਵਾਲ। ਉਹ ਪੈ ਗਏ ਆ ਕੇ, ਦੂਏ ਦਿਨ ਜਦ ਕੁਛ ਲੱਭਿਆ ਹੀ ਨਾ, ਕਹਿੰਦੇ ਜੀ ਇਹ ਤਾਂ ਇਹਨਾਂ ਨੂੰ ਅਸੀਂ ਬੜੀ ਭਾਰੀ ਸਜ਼ਾ ਦੇ ਤੀ, ਇਹਨਾਂ ਨੇ ਉਈ ਆ ਕੇ ਕਸਮ ਤੋੜਤੀ। ਬਈ ਅਸੀਂ ਕਸਮ ਦੇ ਉੱਤੇ ਪੂਰੀ ਤਰ੍ਹਾਂ ਕਾਇਮ ਹਾਂ। ਮਹਾਰਾਜ ਕਹਿਣ ਲੱਗੇ, ਪਿਆਰਿਓ ਇਹ ਵੀ ਛਾਲ ਹੈ, ਧੋਖਾ ਹੈ। ਕਦੇ ਵੀ ਰਾਜੇ ਦੀ ਕਸਮ ਦੇ ਉੱਤੇ ਇਤਬਾਰ ਨਹੀਂ ਕਰੀ ਜਾਂਦਾ, ਚਾਹੇ ਰਾਜਾ ਆਪਣਾ ਚਾਹੇ ਬਗਾਨਾ। ਰਾਜਾ ਹਿੱਤ ਦਾ ਪਿਆਰਾ ਹੁੰਦਾ, ਕਸਮ ਦਾ ਪਿਆਰਾ ਨਹੀਂ ਹੁੰਦਾ। ਮਹਾਰਾਜਾ ਰਣਜੀਤ ਸਿੰਘ ਨਾਲ ਅੰਗਰੇਜ਼ ਨੇ ਕਿੱਡਾ ਬੜਾ ਸਮਝੌਤਾ ਕਰਿਆ ਰੋਪੜ, ਪਰ ਜਦ ਮਹਾਰਾਜਾ ਰਣਜੀਤ ਸਿੰਘ ਦੀ ਤਾਕਤ ਕਮਜ਼ੋਰ ਹੋਣ ਲੱਗੀ, ਉਸੇ ਵੇਲੇ ਰੌਲਾ ਪਾ ਬੈਠੇ। ਉਸੇ ਵੇਲੇ ਸ਼ਤਾਨੀਆਂ ਸ਼ੁਰੂ ਕਰ ਦਿੱਤੀਆਂ, ਵਿੱਚੋਂ ਸਰਦਾਰਾਂ ਨੂੰ ਪਾੜਨਾ ਸ਼ੁਰੂ ਕਰ ਦਿੱਤਾ, ਪਾਰਟੀਵਾਦੀਆਂ ਬਣਾਉਣ ਲੱਗ ਗਏ। ਪਤਾ ਸੀਗਾ ਵੀ ਹੁਣ ਅਸੀਂ ਪੰਜਾਬ ਲੈ ਲਾਂਗੇ, ਕਸਮ ਕਿਹੜੀ। ਰਾਜੇ ਨੂੰ ਹਿੱਤ ਪਿਆਰਾ ਹੋਇਆ ਕਰਦਾ, ਕਸਮ ਨਹੀਂ ਪਿਆਰੀ ਹੋਇਆ ਕਰਦੀ। ਪਰ ਜਦ ਪਾਉਂਡ ਦੀ ਕੀਮਤ ਗਿਰਨ ਲੱਗੀ, ਇੰਗਲੈਂਡ ਦੀ ਜਿਹੜੀ ਪ੍ਰਾਈਮ ਮਿਨਿਸਟਰ ਸੀ ਮਿਸਿਸ ਥੈਪਰ ਥੈਚਰ, ਇਹਦਾ ਮਿੱਤਰ ਸੀ ਜਾਂ ਬਹੁਤ ਪਿਆਰ ਸੀਗਾ ਇਹਨਾਂ ਦਾ ਅਮਰੀਕਾ ਨਾਲ, ਉੱਥੇ ਰੀਗਨ ਦੇ ਪਾਸ ਚਲੀ ਗਈ। ਉਹ ਪ੍ਰੈਜੀਡੈਂਟ ਸੀ, ਕਹਿਣ ਲੱਗੀ ਮਿਸਟਰ ਰੀਗਨ ਇਸ ਵੇਲੇ ਸਾਨੂੰ ਬਚਾ ਦੇ, ਸਾਡਾ ਬੁਰਾ ਹਾਲ ਹੋ ਜੂ ਜੇ ਪਾਉਣ ਦੀ ਕੀਮਤ ਗਿਰਦੀ। ਜਵਾਬ ਦਿੱਤਾ ਉਹਨੇ, ਉਹ ਪਾਰਲੀਮੈਂਟ ਦੇ ਵਿੱਚ ਸਵਾਲ ਹੋਇਆ ਵੀ ਉਹ ਮਿੱਤਰ ਹੈ ਬਰਤਾਨੀਆ ਸਾਡਾ, ਸਾਨੂੰ ਮੌਕੇ ਦੇ ਉੱਤੇ ਉਹਦੀ ਮਦਦ ਕਰਨੀ ਚਾਹੀਦੀ ਹੈ। ਰੀਗਨ ਨੇ ਕਿਹਾ ਵੀ ਦੇਖੋ ਮਿੱਤਰ ਤਾਂ ਪਰਸਨਲ ਹੋਇਆ ਕਰਦੀ ਹੈ, ਨਿੱਜੀ। ਰਾਜ ਦਾ ਕੋਈ ਮਿੱਤਰ ਨਹੀਂ ਹੁੰਦਾ, ਰਾਜ ਦਾ ਮਿੱਤਰ ਹਿੱਤ ਹੁੰਦਾ। ਜੇ ਇਹਨਾਂ ਦਾ ਪਾਉਂਡ ਗਿਰੂਗਾ ਤਾਂ ਸਾਡਾ ਡਾਲਰ ਵਧੇਗਾ, ਸਾਡੀ ਤਜਾਰਤ ਚੱਲੇਗੀ, ਅਸੀਂ ਕਿਉਂ ਉਹਦੀ ਮਦਦ ਕਰੀਏ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ, ਪਿਆਰਿਓ ਬਿਲਕੁਲ ਸਿੱਧੇ ਨਹੀਂ ਬਣੀਦਾ ਹੁੰਦਾ, ਰਾਜੇ ਦਾ ਕਦੇ ਵੀ ਇਤਵਾਰ ਨਹੀਂ ਹੁੰਦਾ, ਰਾਜਾ ਹਿੱਤ ਦਾ ਪਿਆਰਾ ਹੁੰਦਾ। ਬਾਰ ਬਾਰ ਜਦ ਕਿਹਾ, ਮਹਾਰਾਜ ਕਹਿੰਦੇ ਦੇਖੋ ਜੇ ਤਾਂ ਸੱਤ ਦਿਨ ਹੋਰ ਠਹਿਰ ਸਕਦੇ ਹੋ, ਤੁਹਾਡੇ ਸਾਰੇ ਸੰਕਟ ਦੂਰ ਹੋ ਜਾਣ। ਹੁਣ ਦੇ ਖੁੰਝੇ ਹੋਏ ਨਹੀਂ, ਤੁਹਾਨੂੰ ਬੇਅੰਤ ਸਾਲ ਸੈਂਕੜੇ ਸਾਲ ਲੱਗਣਗੇ ਪੈਰਾਂ 'ਤੇ ਖੜਦਿਆਂ, ਕਾਲੇ ਪੈ ਗਏ, ਥੋੜ੍ਹੇ ਜਿਹੇ ਸਿੰਘ ਬਚੇ। ਉਸ ਵੇਲੇ ਮਾਤਾ ਜੀ ਨੇ ਕਿਹਾ ਵੀ ਅਸੀਂ ਤਾਂ ਸਾਹਿਬਜ਼ਾਦੇ ਲੈ ਕੇ ਨਿਕਲਦੇ ਹਾਂ, ਇਤਿਹਾਸ 'ਚ ਲਿਖਿਆ ਹੋਇਆ, ਪਰ ਮੇਰਾ ਮਨ ਨਹੀਂ ਮੰਨਦਾ ਵੀ ਐਸੀ ਗੱਲ ਮਾਤਾ ਜੀ ਕਹਿੰਦੇ, ਕਦੇ ਵੀ ਨਹੀਂ ਕਹਿੰਦੇ। ਗੁਰੂ ਮਹਾਰਾਜ ਉੱਥੋਂ ਕਿਲ੍ਹੇ 'ਚੋਂ ਅੱਧੀ ਰਾਤ ਸਾਰਿਆਂ ਦੇ ਕਹਿ ਜਦੋਂ ਨਾਏ ਪਈ ਬੰਦਿਆਂ, ਕਹਿੰਦੇ ਚੰਗਾ ਭਾਈ ਪ੍ਰੇਮੀਓ, ਫਿਰ ਮੈਂ ਅਸੀਂ ਜ਼ਿੰਮੇਵਾਰ ਨਹੀਂ ਹਾਂ ਜਿਹੜੀਆਂ ਤਕਲੀਫਾਂ ਹੁਣ ਤੁਹਾਨੂੰ ਆਉਣੀਆਂ ਨੇ, ਆਪੇ ਹੀ ਕਹੋਗੇ ਵੀ ਇਹਦੇ ਨਾਲ ਤਾਂ ਅਨੰਦਪੁਰੇ ਰਹਿੰਦੇ ਤਾਂ ਚੰਗਾ ਸੀ। ਅਨੰਦਪੁਰ ਸਾਹਿਬ ਦਾ ਕਿਲ੍ਹਾ ਅੱਧੀ ਰਾਤ ਨੂੰ ਛੱਡ ਦਿੱਤਾ ਜਾਂਦਾ। ਜਦ ਨਿਕਲ ਕੇ ਇੱਥੇ ਆਏ, ਥੋੜ੍ਹਾ ਬਾਹਰ ਨਿਕਲੇ, ਨਰਮੋਹ ਗੜੀ ਦੇ ਕੋਲ ਪਹੁੰਚਦੇ ਨੇ। ਉਹ ਪਹਿਲਾਂ ਹੀ ਤਿਆਰ ਸੀ, ਉਹਨਾਂ ਨੇ ਚਾਰੇ ਪਾਸਿਆਂ ਤੋਂ ਘੇਰਨਾ ਸ਼ੁਰੂ ਕਰ ਦਿੱਤਾ। ਉਸ ਵੇਲੇ ਗੁਰੂ ਮਹਾਰਾਜ ਤਾਂ ਅੱਗੇ ਲੰਘ ਜਾਂਦੇ ਨੇ, ਸੋਨਾ ਜਿੰਨਾ ਸੀ ਸਾਰੇ ਦਾ ਸਾਰਾ ਦਰਿਆ ਸੁੱਟਾ ਤਾਂ, ਕੱਪੜਿਆਂ ਨੂੰ ਅੱਗ ਲਵਾ ਦਿੱਤੀ, ਸਮਾਨ ਜਿਹੜੇ ਸ਼ਸਤਰਬੱਧ ਸੀ ਉਹ ਧਰਤੀ ਵਿੱਚ ਦੱਬ ਦਿੱਤੇ ਪੱਟ ਕੇ, ਅਤੇ ਬਾਕੀ ਜਿਹੜਾ ਲੈ ਕੇ ਕੀ ਚੱਲੇ ਨਾਲ, 102 ਲਿਖਾਰੀ ਸੀ ਗੁਰੂ ਮਹਾਰਾਜ ਕੋਲ, 52 ਕਵੀ ਸੀਗੇ, 50 ਨਸ਼ਰ ਲਿਖਣ ਵਾਲੇ ਸੀ। ਜੋ ਭਾਰਤ ਵਰਸ਼ ਦੀਆਂ ਲਾਇਬ੍ਰੇਰੀਆਂ ਪੁਰਾਣੀਆਂ ਸੀ ਉਹਨਾਂ ਸਾਰਿਆਂ ਦਾ ਅਨੁਵਾਦ ਗੁਰੂ ਮਹਾਰਾਜ ਨੇ ਕਰਾ ਕੇ ਇੱਕ ਗ੍ਰੰਥ 9 ਮਣ ਦਾ ਬਣਾਇਆ, ਵਿਦਿਆਧਰ ਗ੍ਰੰਥ ਉਹਦਾ ਨਾਮ। ਕਹਿੰਦੇ ਗ੍ਰੰਥ ਲੈ ਚੱਲੀਏ, ਲੇਕਿਨ ਉਹ ਸਾਰੇ ਦੇ ਸਾਰੇ ਸਰਸੇ ਦੇ ਕੰਢੇ 'ਤੇ ਰਹਿ ਗਏ। ਸਰਸੇ ਦੇ ਕੰਢੇ 'ਤੇ ਬੜਾ ਹੀ ਘਮਸਾਨ ਦਾ ਯੁੱਧ ਹੋਇਆ, ਸਾਹਿਬਜ਼ਾਦਾ ਅਜੀਤ ਸਿੰਘ ਯੁੱਧ ਕਰਦਾ, ਮਹਾਰਾਜ ਜੀ ਨੇ ਵਾਪਸ ਬੁਲਾਇਆ। ਉਸ ਵੇਲੇ ਇੱਕ ਬਚਨ ਹੋਇਆ ਜਿਹਨੂੰ ਅਸੀਂ ਅਸਲੀਅਤ ਨਾ ਅਸਲ ਉਹਦਾ ਮਤਲਬ ਨਾ ਸਮਝ ਕੇ ਹੁਣ ਸਾਈਂ ਔਖੇ ਹੋ ਰਹੇ ਹਾਂ। ਉਹ ਇਹ ਹੋਇਆ ਕਿ ਜੇ ਰਾਜਾ ਨਾ ਲੱਖਾਂ ਸੈਂਕੜੇ ਕਸਮਾਂ ਖਾ ਲਏ ਸਾਧ ਸੈਂਦੀ ਕਦੇ ਇਤਬਾਰ ਨਾ ਕਰੇ ਉਹ ਰਾਜੇ ਦਾ, ਕਿਉਂਕਿ ਰਾਜਾ ਉਸ ਵੇਲੇ ਮੁਸਲਮਾਨ ਸੀ। ਅਸੀਂ ਇਕਦਮ ਹੀ ਸਿਖਾਲਾ ਜਿਹਾ ਲੈ ਲਿਆ ਵੀ ਮੁਸਲਮਾਨ ਦਾ ਇਤਬਾਰ ਨਾ ਕਰੋ। ਉਹ ਹੁਣ ਥਾਈ ਚੱਲੀ ਆਉਂਦੀ ਆ ਸਾਡੇ ਗੱਲ, ਇਹਨੂੰ ਗੱਲ ਨੂੰ ਚੱਕ ਦਿੱਤਾ ਗਿਆ, ਅੰਗਰੇਜ਼ ਨੇ ਵੀ ਚੱਕਿਆ, ਦੂਜਿਆਂ ਨੇ ਵੀ ਚੱਕਿਆ ਵੀ ਇਹ ਸਿੰਘ ਕਿਤੇ ਨੇੜੇ ਨਾ ਆ ਜਾਣ। ਰੂਹਾਨੀ ਤੌਰ 'ਤੇ ਮੁਸਲਮਾਨ ਜਿਹੜਾ ਕੁਰਾਨ ਸ਼ਰੀਫ ਆ ਉਹ ਬਹੁਤ ਨੇੜੇ ਹੈ ਸਾਡੇ, ਉਪਨਿਸ਼ਦਾਂ ਨੇੜੇ ਨੇ, ਗੀਤਾ ਨੇੜੇ ਹੈ, ਕੁਰਾਨ ਸ਼ਰੀਫ ਨੇੜੇ ਹੈ। ਲੇਕਿਨ ਇਹ ਖਿਆਲ ਪੈਦਾ ਕਰ ਦਿੱਤਾ ਬਈ ਮੁਸਲਮਾਨ ਮਾੜਾ। ਹੁਣ ਜਦ ਅਸੀਂ ਵਿਚਾਰ ਕਰਦੇ ਹਾਂ ਗੁਰੂ ਮਹਾਰਾਜ ਸਰਸੇ ਦੇ ਕੰਢੇ ਬੜਾ ਭਿਆਨਕ ਯੁੱਧ ਕਰਨ ਤੋਂ ਬਾਅਦ ਨਿਕਲਦੇ ਨੇ, ਰੋਪੜ ਆਉਂਦੇ ਨੇ, ਰੋਪੜ ਦੇ ਪਠਾਣ ਰਾਹ ਰੋਕੀ ਖੜੇ ਨੇ। ਉਸ ਵੇਲੇ ਮਹਾਰਾਜ ਕਿੱਥੇ ਜਾਂਦੇ ਨੇ? ਉਹ ਨਿਹੰਗ ਖਾਨ ਕੋਟਲੇ ਉਹਦੇ ਕਿਲੇ 'ਚ ਜਾਂਦੇ। ਹੁਣ ਜੇ ਮੁਸਲਮਾਨ ਦਾ ਇਤਬਾਰ ਨਹੀਂ ਸੀ ਕਰਨਾ ਤਾਂ ਮਹਾਰਾਜ ਉਹਦੇ ਕਿਲੇ 'ਚ ਕਿਉਂ ਗਏ? ਉੱਥੇ ਵਿਚਿੱਤਰ ਸਿੰਘ ਕਿਉਂਕਿ ਬਹੁਤ ਜ਼ਖਮੀ ਸੀ, ਕਹਿਣ ਲੱਗੇ ਵੀ ਖਾਨ ਸਾਹਿਬ ਇਲਾਜ ਕਰਿਓ, ਇਲਾਜ ਨਾ ਹੋਇਆ ਤਾਂ ਇਹਨਾਂ ਦਾ ਸੰਸਕਾਰ ਇੱਥੇ ਕਰ ਲਓ। ਫੌਜ ਨੂੰ ਪਤਾ ਲੱਗਿਆ ਜਦ ਸਵੇਰੇ ਪਾਰ ਲੰਘੇ ਵੀ ਇੱਥੇ ਆਏ ਸੀ, ਉਹ ਕਿਲੇ ਵਿੱਚ ਚਲੇ ਗਏ, ਤਲਾਸ਼ੀ ਆਉਣ ਲੱਗ ਗਈ। ਇੱਕ ਕਮਰੇ ਦੇ ਮੂਹਰੇ ਉਹ ਖਾਨ ਸ਼ਸਤਰ ਨੰਗੇ ਕਰਕੇ ਖੜ ਗਿਆ, ਕਹਿੰਦਾ ਹੋਰ ਸਾਰੇ ਕਿਲੇ ਦੀ ਤਲਾਸ਼ੀ ਲੈ ਲਓ, ਇਹ ਕਮਰੇ ਦੀ ਨਹੀਂ ਮੈਂ ਤਲਾਸ਼ੀ ਲੈਣੀ, ਵੀ ਗੁਰੂ ਗੋਬਿੰਦ ਸਿੰਘ ਲੁਕਣ ਵਾਲੇ ਨੇ ਕਿਤੇ ਇੱਥੇ ਹੈ ਹੀ ਨਹੀਂ। ਉਹ ਜਦ ਉਹਦੀ ਤਲਾਸ਼ੀ ਲੈਣ ਲੱਗੇ ਕਹਿੰਦਾ ਮੈਂ ਕੱਟ ਕੇ ਮਰ ਜੂ। ਕਹਿੰਦੇ ਕਿਉਂ? ਕਹਿੰਦੇ ਇੱਥੇ ਮੇਰਾ ਦਿਮਾਗ ਹੈ, ਮੇਰੀ ਲੜਕੀ ਹੈ। ਉਹ ਚਲੇ ਗਏ, ਉਹਦੇ ਬਾਅਦ ਲੜਕੀ ਨੇ ਕਿਹਾ ਅੱਬਾ ਜਾਨ ਤੇਰੇ ਮੂੰਹ ਤੋਂ ਨਿਕਲ ਗਿਆ ਕਿ ਮੇਰਾ ਦਿਮਾਗ ਹੈ, ਹੁਣ ਮੈਂ ਸ਼ਾਦੀ ਨਹੀਂ ਕਰਾਉਣੀ ਸਾਰੀ ਜ਼ਿੰਦਗੀ, ਤੇਰੇ ਮੁੱਖ ਤੋਂ ਇੱਕ ਵਾਰੀ ਨਿਕਲਿਆ ਹੋਇਆ ਮੈਂ ਫੁੱਲ ਚੜਾਉਂਗੀ। 137 ਸਾਲ ਦੀ ਉਮਰ ਹੋਈ, ਉਹਨੇ ਸ਼ਾਦੀ ਨਹੀਂ ਕਰਾਈ। ਭਾਈ ਵਿਚਿੱਤਰ ਸਿੰਘ ਅੰਦਰ ਸੀਗੇ, ਉਹਨਾਂ ਦਾ ਚੜ੍ਹਾਈ ਕਰ ਗਏ ਅਤੇ ਸੰਸਕਾਰ ਕਰਕੇ। ਉਸ ਵੇਲੇ ਗੁਰੂ ਮਹਾਰਾਜ ਜੀ ਕਿੱਥੇ ਜਾਂਦੇ ਨੇ? ਚਮਕੌਰ ਸਾਹਿਬ ਦੇ ਕੋਲ 5-4 ਮੀਲ 'ਤੇ ਇੱਕ ਸਿੱਖ ਬਹੁਤ ਕਾਹਲੀ ਕਾਹਲੀ ਦਿੱਲੀ ਤੋਂ ਜਾ ਰਿਹਾ ਅਨੰਦਪੁਰ ਸਾਹਿਬ ਵੱਲ, ਉਹ ਮਿਲ ਗਿਆ। 5 ਸਿੰਘ ਪਿੱਛੇ ਆਉਂਦੇ, ਉਹਨਾਂ ਨੂੰ ਮਿਲ ਗਿਆ। ਉਹ ਕਹਿਣ ਲੱਗਿਆ ਸਿੰਘੋ ਗੁਰੂ ਮਹਾਰਾਜ ਕਿੱਥੇ ਨੇ? ਕਹਿਣ ਲੱਗੇ ਉਹ ਤਾਂ ਅਸੀਂ ਆਪ ਤਲਾਸ਼ ਕਰ ਰਹੇ ਹਾਂ ਉਹਨਾਂ ਦੀ, ਪਰ ਉਹਨਾਂ ਨੇ ਕਿਹਾ ਸੀ ਵੀ ਸਤਲੁਜ ਦੇ ਕੰਢੇ ਕੰਢੇ ਹੀ ਅਸੀਂ ਤੁਰਾਂਗੇ, ਮਾਲਵੇ ਨੂੰ ਜਾਣਾ। ਕਹਿਣ ਲੱਗਿਆ ਦੇਖੋ ਮੈਂ ਵੀ ਤਲਾਸ਼ ਕਰਦਾ, ਪਰ ਤੁਸੀਂ ਇੱਕ ਸੁਨੇਹਾ ਪਹੁੰਚਾ ਦਿਓ ਕਿ ਦਿੱਲੀ ਤੋਂ ਤਾਜ਼ਾ ਦਮ ਫੌਜ ਔਰੰਗਜ਼ੇਬ ਨੇ ਭੇਜੀ ਹੈ, ਤੋਪਾਂ ਲੈ ਕੇ ਆਈ ਹੈ, ਅਤੇ ਗੁਰੂ ਮਹਾਰਾਜ ਦਾ ਜੇ ਤੁਹਾਡਾ ਮਿਲਾਪ ਹੋ ਗਿਆ ਦੱਸ ਦਿਓ ਵੀ ਉਹਨਾਂ ਤੋਂ ਬਹੁਤ ਤਾਜ਼ਾ ਦਮ ਫੌਜ ਹੈ, ਵੀ ਉਹ ਤੋਂ ਆਪਣਾ ਬਚਾਅ ਕਰ ਲੈ। ਗੁਰੂ ਮਹਾਰਾਜ ਨੂੰ ਇਹ ਸਿੰਘ ਜਾ ਕੇ ਮਿਲ ਜਾਂਦੇ ਨੇ। ਮਹਾਰਾਜ ਨੂੰ ਦੱਸਿਆ, ਕਹਿੰਦੇ ਕਿਉਂ ਭਾਈ ਦਿਆ ਸਿੰਘ? ਗੁਰੂ ਜਿਹੜਾ ਹੈ ਉਹ ਸਮਰੱਥ ਹੁੰਦਾ ਹੈ, ਉਸਦੇ ਕੋਲ ਜਿਹੀ ਜੀ ਕੋਈ ਭਾਵਨਾ ਲੈ ਕੇ ਆਉਂਦਾ ਉਹੋ ਜਿਹਾ ਫਲ ਉਹਨੂੰ ਦਿੰਦਾ। ਕਹਿੰਦੇ ਦੇਖ ਦਿੱਲੀ ਤੋਂ ਫੌਜਾਂ ਤੁਰੀਆਂ, ਆਪਾਂ ਜੇ ਜਾ ਸਕਦੇ ਹਾਂ ਜੇ ਜਾਈਏ ਇਹਨਾਂ ਦੀ ਭਾਵਨਾ ਵਿੱਚ ਰਹਿ ਜੂ ਪਿਆਰਿਆ, ਆਪਾਂ ਇਹਨਾਂ ਨਾਲ ਯੁੱਧ ਕਰਕੇ ਫੇਰ ਇਹ ਕੋਈ ਪ੍ਰੋਗਰਾਮ ਗਾਹਾਂ ਦਾ ਬਣਾਵਾ। ਸੋ ਇਹ ਜਿਹੜੀ ਲੀਲਾ ਸਾਧ ਸੰਗਤ ਜੀ ਰੱਬ ਦੇ ਪਿਆਰਿਆਂ ਦੀ, ਉਹ ਸਮਝ 'ਚ ਨਹੀਂ ਆਉਂਦੀ। ਐਂ ਪਾ ਲਓ ਸਾਰੇ, ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰੇ, ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰੇ, ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰੇ, ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰੇ। जिनकी कथा नारी दे कथा नारी दे कथा नारी दे जिनकी कथा नारी दे जिनकी कथा नारी रे कथा नारी रे सेवक जो हर पाए जिनकी कथा नारी रे पाए तिनकी कथा नरारी रे आवे न जाए न कभू मरते पार ब्रह्म सुंदर परमेश्वर पिंदे प्यारियां दियां कथावां संसार नालों न्यारियां महाराज कहन लगे क्यों भाई दया सिंह जी भाई धर्म सिंह जी की खुश है थोड़ा कह लगे सच्चे पातशाह असी तां अनपग जीव आ सानू नहीं कुछ भी पता तुसी सर्व कला समर्थ आप अकाल पुरख का रूप हो थोड़ी मौज है थोड़ी खेल है असी थोड़ी लीला नू जान नहीं सकते हैं पालो मैं की जाना ओ तेरी सार मैं की जाना ओ तेरी सार ਸਾਚੇ ਪਾਤਸ਼ਾਹ ਤੁਸੀਂ ਗੁਰੂ ਹੋ ਤੇ ਅਸੀਂ ਤੁਹਾਡੇ ਸਿੱਖ ਹਾਂ। ਤਨ ਵੀ ਤੁਹਾਨੂੰ ਅਰਪਿਆ ਹੋਇਆ, ਮਨ ਵੀ ਤੁਹਾਨੂੰ ਅਰਪਿਆ ਹੋਇਆ, ਬੁੱਧੀ ਵੀ ਤੁਹਾਨੂੰ ਅਰਪੀ ਹੋਈ ਹੈ, ਚਿੱਤ ਵੀ ਤੁਹਾਨੂੰ ਅਰਪਿਆ ਹੋਇਆ, ਆਪਣਾ ਆਪਾ ਭਾਵ ਵੀ ਤੁਹਾਨੂੰ ਅਰਪਿਆ ਹੋਇਆ। ਅਸੀਂ ਤੁਹਾਡੇ ਹੁਕਮੀ ਬੰਦੇ ਹਾਂ, ਜਿਵੇਂ ਤੁਹਾਨੂੰ ਭਾਉਂਦੀ ਹੈ ਜਿੱਥੇ ਸਾਨੂੰ ਤੁਸੀਂ ਲਾਉਣਾ ਚਾਹੁੰਦੇ ਹੋ, ਜੋ ਡਿਊਟੀ ਦੇਵੋਗੇ ਉਹ ਕਰਾਂਗੇ, ਅਸੀਂ ਕੀ ਸਲਾਹ ਦੇ ਸਕਦੇ ਹਾਂ। ਮਹਾਰਾਜ ਕਹਿੰਦੇ ਉਹ ਆਏ ਨੇ ਦਿੱਲੀ ਤੋਂ, ਮਹਾਰਾਜ ਆਪ ਸਮਰੱਥ, ਸਰਵ ਕਲਾ ਸਮਰੱਥ, ਸਭ ਵਿਦ ਹੱਥ ਚਾਹੋ ਕਰੋ ਪ੍ਰਭ ਪਰ। ਹੇ ਪ੍ਰਭੂ ਤੋਂ ਇਹ ਤਾਂ ਤੁਹਾਡੀ ਖੇਲ ਹੈ, ਜੇ ਤੁਹਾਡੇ ਇੱਕ ਫੁਰਨਾ ਆ ਜਾਏ ਮਨ 'ਚ ਨਾ, ਸਾਰੀ ਬੋਝ ਹੁਣੇ ਹੀ ਸੌਂਜੂਗੀ। ਇਹ ਤੁਸੀਂ ਖੇਡ ਰਹੇ ਹੋ, ਇਹ ਕੋਈ ਯੁੱਧ ਨਹੀਂ ਕਰ ਰਹੇ, ਇਹ ਤਾਂ ਇੱਕ ਸਾਨੂੰ ਕੋਈ ਸਬਕ ਦੇ ਰਹੇ ਹੋ ਤੁਸੀਂ, ਤੇ ਇਹਦੇ ਵਿੱਚ ਅਸੀਂ ਕੋਈ ਗੱਲ ਨਹੀਂ ਕਹਿ ਸਕਦੇ। ਹਾਂ ਅਲਪੱਗ ਕਹਾਂ ਗਤ ਜਾਨੋ ਭੂਤ ਭਵਿੱਖ ਉਰਧਾਰ, ਤੁਸੀਂ ਕੱਲ ਵਾਸਤੇ ਕਿਹੜੀ ਗੱਲ ਕਰ ਰਹੇ ਹੋ ਤੇ ਹੁਣ ਤੁਸੀਂ ਕਿਹੜੀ ਗੱਲ ਕਰ ਰਹੇ ਹੋ ਪਾਤਸ਼ਾਹ, ਅਸੀਂ ਨਹੀਂ ਕੁਛ ਵੀ ਕਹਿ ਸਕਦੇ। ਸਿੱਖ ਇੱਥੇ ਖੜਦਾ ਸਾਧ ਸਿੰਘ ਜੀ, ਸਿੱਖ ਗੁਰੂ ਦੇ ਵਿੱਚ ਪੂਰੀ ਤਰ੍ਹਾਂ ਲੀਨ ਹੋਇਆ ਹੁੰਦਾ ਉਹਦੀ ਮਰਜ਼ੀ ਦੇ ਅੰਦਰ, ਕਿਉਂਕਿ ਗੁਰੂ ਸਮਰੱਥ ਹੈ। ਵਾਹਿਗੁਰੂ ਦਾ ਤੇ ਗੁਰੂ ਦਾ ਕੋਈ ਫਰਕ ਨਹੀਂ ਹੁੰਦਾ।
ਗੁਰਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਮਾਈ, ਗੁਰਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਮਾਈ,
ਪੱਗ ਜੀ ਸਾਡੀ ਜੀ ਬੁੱਧੀ ਹੈ ਅਸੀਂ ਨਹੀਂ ਜਾਣਦੇ, ਪਰ ਤੁਸੀਂ ਤਾਂ ਭਾਣੇ ਦੇ ਮਾਲਕ ਹੋ, ਤੁਹਾਡੇ ਵਿੱਚ ਤੇ ਨਿਰੰਕਾਰ ਦੇ ਵਿੱਚ ਕੋਈ ਵੀ ਫਰਕ ਨਹੀਂ ਹੈ ਪਾਤਸ਼ਾਹ, ਅਸੀਂ ਕੀ ਸਲਾਹ ਦੇ ਸਕਦੇ ਹਾਂ। ਜੇ ਜਿਵੇਂ ਤੁਸੀਂ ਪੁਤਲੀਆਂ ਨੂੰ ਨਚਾਉਣਾ ਚਾਹੁੰਦੇ ਹੋ ਨਚਾਵੋ। ਪੁਤਲੇ ਮਹਾਰਾਜ ਕਹਿਣ ਲੱਗੇ ਪਿਆਰਿਓ ਇਹ ਬੰਦਾ ਕੌਣ ਆਉਂਦਾ, ਨੇੜੇ ਆ ਗਿਆ। ਇੱਥੇ ਇਤਿਹਾਸ ਦੇ ਵਿੱਚ ਕਈ ਗੱਲਾਂ ਰੌਚਕ ਬਣਾ ਕੇ ਲਿਖੀਆਂ ਹੋਈਆਂ ਨੇ, ਦੂਜਾ ਕੁਝ ਲਿਖਦਾ ਤੀਜਾ ਕੁਝ ਲਿਖਦਾ, ਰੌਲਾ ਪੈ ਜਾਂਦਾ ਜੇ ਗੱਲ ਕੋਈ ਇੰਨੇ ਨੇੜੇ ਆ ਗਿਆ। ਨਮਸਕਾਰ ਕਰੀ ਕਹਿਣ ਲੱਗਿਆ ਪਾਤਸ਼ਾਹ ਤੁਸੀਂ ਜਦ ਪਹਿਲਾਂ ਆਏ ਸੀ, ਜਦ ਵੀ ਚਮਕੌਰ ਦੇ ਵਿੱਚ ਮੇਰੇ ਘਰ ਚਰਨ ਪਾਏ ਸੀ, ਹੁਣ ਕਿਰਪਾ ਕਰੋ ਜਿਹਾ ਜਿਹਾ ਹੈ ਟੁੱਟਿਆ ਫੁੱਟਿਆ ਮੇਰਾ ਘਰ, ਆ ਉੱਚੀ ਹਵੇਲੀ ਆ ਜਿਹੜੀ ਕਿਲੇ ਵਰਗੀ, ਇਹਦੇ ਚ ਆਪ ਚਰਨ ਪਾਓ। ਕਈ ਇੱਥੇ ਇਸ ਤਰ੍ਹਾਂ ਕਹਿੰਦੇ ਨੇ ਵੀ ਦੋ ਭਰਾ ਸੀ, ਇੱਕ ਨੇ ਜਵਾਬ ਦੇਤਾ, ਦੂਜੇ ਨੇ ਹਾਂ ਕਰ ਦਿੱਤੀ। ਚਲੋ ਕਿਵੇਂ ਵੀ ਹੋਇਆ, ਗੁਰੂ ਮਹਾਰਾਜ ਜੀ ਨੇ ਉਸ ਛੋਟੀ ਜਿਹੀ ਗਲੀ ਦੇ ਵਿੱਚ ਚਰਨ ਪਾਏ। ਉਹਦੇ ਬਾਅਦ ਉਹਨਾਂ ਨੇ ਵਿਉਂਤਬੰਦੀ ਕਰ ਲਈ, ਅੱਠ ਅੱਠ ਸਿੰਘ ਇੱਕ ਇੱਕ ਬਾਹੀ ਦੇ ਉੱਤੇ ਲਾਤੇ, ਦੋ ਦਰਵਾਜ਼ੇ ਦੇ ਅੱਗੇ ਕਢਾਤੇ, ਕੁਛ ਆਪਣੇ ਕੋਲ ਭਾਈ ਦਿਆ ਸਿੰਘ ਵਰਗੇ ਕੋਲ ਰੱਖ ਲਏ, ਆਪ ਉੱਚੀ ਉਡਾਰੀ ਦੇ ਉੱਤੇ ਬੈਠ ਜਾਂਦੇ ਆ। ਸਵੇਰਾ ਹੀ ਸਵੇਰਾ ਇਹਨਾਂ ਨੂੰ ਬੇਅੰਤ ਮਲਖਈਆ ਆ ਗਿਆ। ਚਾਰੇ ਪਾਸੇ ਜਿੱਧਰ ਦੇਖਦੇ ਆ ਕਾਲੇ ਹੀ ਕਾਲੇ ਕੱਪੜੇ, ਕਾਲੇ ਹੀ ਕਾਲੇ ਕੱਪੜਿਆਂ ਵਾਲੇ ਆ ਕੇ ਘਿਰ ਗਿਆ, ਚਾਰੇ ਪਾਸਿਓਂ ਘੇਰ ਲਿਆ। ਇਤਿਹਾਸ ਵਿੱਚ ਇੱਥੇ ਆਉਂਦਾ ਹੈ ਕਿ ਮਹਾਰਾਜ ਨੇ ਇੱਕ ਬਾਣ ਮਾਰਿਆ, 10,000 ਇੱਕ ਬਾਣ ਨਾਲ ਖਤਮ ਕਰਤਾ। ਉਹ ਤੁਸੀਂ ਮੰਨ ਲਓ, ਮੈਂ ਤਾਂ ਨਹੀਂ ਮੰਨਦਾ, ਕਿਉਂਕਿ ਮਹਾਰਾਜ ਤਾਂ ਇੱਕ ਲੀਲਾ ਕਰ ਰਹੇ ਸੀ। ਕੀ ਇਹ ਗੱਲਾਂ ਸੀ ਮਹਾਰਾਜ ਦੇ ਸਾਹਮਣੇ? ਗੁਰੂ ਨਾਨਕ ਪਾਤਸ਼ਾਹ ਬਗਦਾਦ ਜਾਂਦੇ ਸੀ, ਬਗਦਾਦ ਗਏ ਤਾਂ ਉੱਥੇ ਇਸ਼ਨਾਨ ਕਰਕੇ ਮਹਾਰਾਜ ਜੀ ਉੱਥੇ ਹੀ ਬੈਠ ਗਏ, ਨਾਲ ਮਰਦਾਨਾ ਵੀ ਹੈ। ਤੇ ਜਪਜੀ ਸਾਹਿਬ ਪੜਿਆ ਜਾ ਰਿਹਾ ਤੇ ਉੱਥੇ ਆ ਗਿਆ, ਪਾਤਾਲਾ ਪਾਤਾ ਲੱਖ ਗਾਥਾ ਗਾ ਸੋੜ ਘੋੜ ਗੋਪਾਲ ਦਕੇ ਵੇਦ ਕਹਿਣ ਇੱਕ ਵਾਤ ਸਹਿ ਸਤਾਰਾ ਕਹਿਣ ਕਿਤੇ ਬਾਤ ਲਈ ਸਾਥ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਮਿਲਾਸ। ਉਹ ਹਿੰਦੁਸਤਾਨ ਤੋਂ ਗਿਆ ਹੋਇਆ ਸੀਗਾ, ਮਤਲਬ ਸਮਝ ਗਿਆ ਉਹਨੇ, ਕਿਹਾ ਹੋਏ ਬਗਦਾਦ ਇੱਥੇ ਕੁਫਰ ਦੀ ਬਾਤ ਹੋ ਜਾਵੇ, ਜਿਸ ਤਰ੍ਹਾਂ ਅਕਾਲ ਤਖ਼ਤ ਅਸੀਂ ਨਾ ਸਹਿ ਨਹੀਂ ਸਕਦੇ ਕੋਈ ਗੱਲ, ਐਵੇਂ ਜਿਵੇਂ ਉਹਨਾਂ ਦਾ ਹਾਲ ਸੀ ਬਗਦਾਦ ਦਾ। ਬਗਦਾਦ ਸੀਟ ਸੀ ਇਸਲਾਮ ਦੀ, ਜਿੱਥੋਂ ਫਤਵੇ ਜਾਰੀ ਹੋਇਆ ਕਰਦੇ ਸੀ। ਚਲਿਆ ਗਿਆ ਜਾ ਕੇ ਪੀਰ ਨੂੰ, ਦਸਤਗੀਰ ਪੀਰ ਸੀ, ਕਹਿਣ ਲੱਗਿਆ ਪੀਰ ਜੀ ਗਜਬ ਹੋ ਗਿਆ। ਕਹਿੰਦੇ ਕੀ ਹੋ ਗਿਆ? ਕਹਿੰਦਾ ਸ਼ਰ੍ਹਾਂ ਦੀਆਂ ਧੱਜੀਆਂ ਉਡਾਤੀਆਂ, ਇੱਕ ਭਾਰਤ ਵਰਸ਼ ਤੋਂ ਆਇਆ ਹੋਇਆ, ਪਤਾ ਨਹੀਂ ਲੱਗਦਾ ਵੀ ਹਿੰਦੂ ਹੈ ਕੌਣ ਹੈ, ਮੈਨੂੰ ਤਾਂ ਹਿੰਦੂ ਲੱਗਦਾ। ਬਸਤਰ ਆਪਣੇ ਵਰਗੇ ਹੀ ਪਾਏ ਹੋਏ ਨੇ, ਹਰੇ ਬਸਤਰ ਪਹਿਨੇ ਹੋਏ ਨੇ, ਕੁਝਾ ਹੱਥ ਦੇ ਵਿੱਚ ਹੈ ਤੇ ਉਹ ਥੱਲੇ ਵਾਸਤੇ ਜਿਹੜਾ ਆਸਣ ਜਿਹਨੂੰ ਕਹਿੰਦੇ ਆ ਉਹਦੇ ਕੋਲ ਹੈ, ਪਤਾ ਨਹੀਂ ਲੱਗਦਾ, ਲੇਕਿਨ ਜਿਹੜਾ ਕੁਛ ਕਹਿੰਦਾ ਉਹ ਮੈਂ ਦੱਸ ਦਿੰਦਾ। ਇੱਕ ਤਾਂ ਉਹ ਰਬਾਬ ਵਜਾ ਰਿਹਾ, ਇੱਥੇ ਮਨਾ ਹੈ ਰਬਾਬ ਕੋਈ ਵਜਾ ਨਹੀਂ ਸਕਦਾ, ਕੋਈ ਵੀ ਸਾਜ ਨਹੀਂ ਵਜਾ ਸਕਦਾ। ਦੂਸਰਾ ਪੀਰ ਜੀ ਝੂਠ ਬੋਲਦਾ ਵੀ ਲੱਖਾਂ ਹੀ ਪਤਾਲ ਲੱਖਾਂ ਹੀ ਆਕਾਸ਼। ਮੈਂ ਉਹਦੇ ਚੇਲੇ ਨੂੰ ਪੁੱਛਿਆ ਸੀ, ਮਰੀਦ ਨੂੰ, ਉਹ ਕਹਿੰਦਾ ਸਾਡੇ ਗੁਰੂ ਨੇ ਤਾਂ ਜੋ ਕੁਛ ਦੇਖਿਆ ਉਹੀ ਬਾਤ ਕਹਿ ਰਹੇ। ਗੱਲ ਸੁਣ ਕੇ ਪੀਰ ਨੂੰ ਗੁੱਸਾ ਆ ਗਿਆ, ਇਹ ਤਾਂ ਨਹੀਂ ਹੈ ਵੀ ਮੈਂ ਚੱਲਾਂ ਚੱਲ ਕੇ ਪੁੱਛਾਂ ਨਾ। ਇਹ ਜਿਹੜੇ ਤਮੋ ਗੁਣ 'ਚ ਸ਼ਕਤੀਆਂ 'ਚ ਵੱਧ ਜਾਂਦੇ ਨੇ ਉਹਨਾਂ ਨੂੰ ਗੁੱਸਾ ਬਹੁਤ ਛੇਤੀ ਆਇਆ ਕਰਦਾ, ਸ਼ਰਾਬ ਜ਼ਿਆਦਾ ਦਿੰਦੇ ਨੇ, ਬਾਰ ਘੱਟ ਦਿੰਦਾ। ਹੁਣ ਬਲੀ ਗੰਡਾਰੀ ਨੂੰ ਕਿੰਨਾ ਗੁੱਸਾ ਆਇਆ, ਦੋ ਵਾਰੀ ਮਰਦਾਨਾ ਗਿਆ, ਤੀਸਰੀ ਵਾਰੀ ਗਿਆ ਮਹਾਰਾਜ ਨੇ ਫਿਰ ਕਿਹਾ ਲੈ ਮਰਦਾਨਿਆਂ ਤੈਨੂੰ ਪਾਣੀ ਇੱਥੇ ਹੀ ਪਿਲਾ ਦਿੰਦੇ ਹਾਂ ਪੱਥਰ ਚੱਕ। ਉਹ ਉੱਪਰਲਾ ਪਾਣੀ ਖਤਮ ਹੋ ਗਿਆ, ਪਾਣੀ ਹੇਠਾਂ ਆ ਗਿਆ, ਉਹ ਸਹਿ ਨਾ ਸਕਿਆ, ਉਹਨੇ ਵੱਡਾ ਪੱਥਰ ਰੋੜਤਾ ਗੁਰੂ ਨਾਨਕ ਸਾਹਿਬ ਤੇ। ਹੁਣ ਤਾਂ ਹੀ ਖੜਾ ਉੱਥੇ 50 ਸਾਲ। ਐਂ ਤਾਂ ਨਹੀਂ ਵੀ ਗੁਰੂਆਂ 'ਚ ਸ਼ਕਤੀਆਂ ਨਹੀਂ ਸੀ, ਸਾਧ ਸੰਗਤ ਦੀ, ਉਹ ਤਾਂ ਇੱਕ ਟੀਚਰ ਵਾਂਗੂ ਦੱਸਣ ਆਏ ਸੀ, ਉਹ ਇੱਕ ਨਾਟਕ ਕਰ ਰਹੇ ਸੀ। ਮਹਾਰਾਜ ਨੇ ਆਪਣੇ ਜੀਵਨ ਨੂੰ ਨਾਟਕ ਕਿਹਾ, ਮੈਂ ਹੋ ਪਰਮ ਪੁਰਖ ਦਾ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਇਹਦੇ ਵਿੱਚ ਨਾਟ ਕਰਨਾ, ਸ਼ਕਤੀਆਂ ਦਿਖਾਉਣ ਨਹੀਂ ਆਇਆ ਮੈਂ, ਸ਼ਕਤੀਆਂ ਤੁਹਾਨੂੰ ਕੋਈ ਪਤਾ ਨਹੀਂ, ਮੈਂ ਤੁਹਾਨੂੰ ਥੱਲੇ ਗਿਰਿਆ ਨੂੰ ਟੁਕੜੇ ਟੁਕੜੇ ਹੋਇਆ ਨੂੰ ਚੱਕ ਕੇ ਉੱਪਰ ਖੜੇ ਕਰਨਾ। ਜੇ ਮੈਂ ਸ਼ਕਤੀਆਂ ਦਿਖਾਉਂਦਾ ਤੁਸੀਂ ਕਹੋਗੇ ਉਹ ਤਾਂ ਸ਼ਕਤੀਆਂ ਦਿਖਾ ਕੇ ਨਿਕਲ ਗਏ, ਸਾਡੇ 'ਚ ਤਾਂ ਸ਼ਕਤੀ ਹੈ ਨਹੀਂ, ਤੁਹਾਡੇ 'ਚ ਬਹਾਦਰੀ ਕਿਵੇਂ ਆਏਗੀ? ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਦੇ ਖਿਲਾਫ਼ ਫਤਵਾ ਦਿੱਤਾ ਉਹਨੇ ਸ਼ਹਿਰ ਦੇ ਵਿੱਚ, ਸਾਰੇ ਕਹਿਤਾ ਵੀ ਇੱਕ ਕਾਫ਼ਰ ਆਇਆ ਵੱਡਾ, ਸਾਰਾ ਸ਼ਹਿਰ ਇੱਕ ਇੱਕ ਵੱਟਾ ਹੱਥ ਵਿੱਚ ਲੈ ਕੇ ਜਾ ਕੇ ਸੰਗਸਾਰ ਕਰੋ। ਇੱਕ ਸਜ਼ਾ ਹੁੰਦੀ ਸੀ ਉਹਨਾਂ ਦਿਨਾਂ 'ਚ, ਇੰਨੇ ਵੱਟੇ ਮਾਰਨੇ, ਉਹ ਵੱਟਿਆਂ ਦੇ ਭਾਰ ਥੱਲੇ ਹੀ ਆ ਕੇ ਮਰ ਜਾਂਦਾ ਸੀ, ਢੇਰ ਲੱਗ ਜਾਂਦਾ ਵੱਡਾ ਸਾਰਾ। ਸਾਰਾ ਸ਼ਹਿਰ ਆ ਗਿਆ। ਇੱਕਦਮ ਅੱਗੇ ਦੂਆ ਆਉਂਦਾ ਵੀ ਮੈਂ ਛੇਤੀ ਜਾ ਕੇ ਮਾਰਾਂ, ਦੂਆ ਕਹਿੰਦਾ ਮੈਂ ਛੇਤੀ ਜਾ ਕੇ ਮਾਰਾਂ। ਮਰਦਾਨਾ ਕਹਿਣ ਲੱਗਿਆ ਵੀ ਸੱਚੇ ਪਾਤਸ਼ਾਹ ਇਹਨਾਂ ਦੀ ਨੀਅਤ ਸਾਫ਼ ਨਹੀਂ ਨਜ਼ਰ ਆ ਰਹੀ, ਦੇਖੋ ਕਿਵੇਂ ਕਾਹਲੀ ਨਾਲ ਵੱਟੇ ਹੱਥਾਂ ਵਿੱਚ ਨੇ। ਕਹਿੰਦੇ ਮਰਦਾਨਿਆ ਤੂੰ ਨਿਰੰਕਾਰ ਦੇ ਕਰਤਾਰ ਦੇ ਰੰਗ ਦੇ, ਕੋਈ ਗੱਲ ਜਾਂ ਨੇੜੇ ਆਏ ਮਹਾਰਾਜ ਨੇ ਸਤਿ ਸ੍ਰੀ ਅਕਾਲ ਗੁਰਬਰ ਅਕਾਲ ਉੱਚੀ ਆਵਾਜ਼ ਦੇ ਨਾਲ ਕਹਿਤਾ, ਜਿੱਥੇ ਤੱਕ ਉਹਦੀ ਆਵਾਜ਼ ਗਈ ਸਾਰਾ ਸੁੰਨ ਮੁੰਨ ਹੋ ਗਿਆ, ਜੜ ਹੋ ਗਿਆ ਸਭ ਚੀਜ਼। ਜਿੱਥੇ ਖੜੇ ਉੱਥੇ ਹੀ ਖੜੇ, ਜਿਹਨੇ ਬਾਂਹ ਉੱਪਰ ਚੱਕ ਲਈ ਉਹਦੀ ਬਾਂਹ ਖੜੀ ਹੈ, ਜਿਹਨੇ ਪੈਰ ਅਜੇ ਦੂਆ ਪੈਰ ਧਰਨਾ ਸੀ ਉੱਥੇ ਹੀ ਉਹ ਜੜ ਹੋਇਆ, ਉੱਤੇ ਹੀ ਚੱਕੀ ਖੜਾ, ਸਾਰਾ ਸ਼ਹਿਰ ਜੜ ਕਰਤਾ। ਮਹਾਰਾਜ ਨੇ ਪੀਰ ਨੂੰ ਛੱਡਤਾ। ਹੁਣ ਪੀਰ ਕੀ ਕਰਦਾ ਇਹ ਸੀਗਾ, ਦਸਕੀਰ ਪੀਰ ਉਸ ਵੇਲੇ ਦੁਨੀਆਂ ਤੋਂ ਸਭ ਤੋਂ ਬੜਾ ਪੀਰ ਅਤੇ ਨਾਲ ਸ਼ਕਤੀਆਂ ਦਾ ਭੰਡਾਰਾ, ਉਹਦਾ ਮੁਕਾਬਲਾ ਕੋਈ ਕਰ ਨਹੀਂ ਸੀ ਸਕਿਆ ਕਰਦਾ, ਬੜਾ ਹੀ ਭਗਵਾਨ ਸੀ ਉਹਨੂੰ ਆਪਣੀਆਂ ਸ਼ਕਤੀਆਂ 'ਤੇ। ਹੁਣ ਉਹ ਕੀ ਕਰਦਾ, ਆਪਣਾ ਜ਼ੋਰ ਲਾ ਰਿਹਾ ਵੀ ਜੜ ਤਾਂ ਖੋਲਦਾ, ਇੱਕ ਦੀ ਜੜ ਤਾਂ ਨਾ ਖੋਲ ਸਕਿਆ। ਅਖੀਰ ਉਹਨੇ ਕਿਹਾ ਬਈ ਵਾਕਈ ਇਹ ਤਾਂ ਇਹਦਾ ਮੁਕਾਬਲਾ ਮੈਂ ਨਹੀਂ ਕਰ ਸਕਦਾ, ਕੋਈ ਬਲੀ ਪੁਰਸ਼ ਹੈ। ਉਸ ਵੇਲੇ ਜਾ ਕੇ ਸਿਜਦਾ ਕਰਿਆ, ਕਹਿਣ ਲੱਗਿਆ ਹੇ ਨਾਨਕ ਇਹਨਾਂ ਨੂੰ ਸੁਰਜੀਤੀ ਦੇ। ਮਹਾਰਾਜ ਕਹਿੰਦੇ ਸੁਰਜੀਤੀ ਦੇ, ਇਹ ਬਿਨਾਂ ਮਤਲਬ ਤਾਂ ਵੱਟੇ ਮਾਰਨ ਆ ਗਏ, ਅਸੀਂ ਕੋਈ ਕਸੂਰ ਕਰਿਆ, ਅਸੀਂ ਸੱਚ ਬੋਲਿਆ। ਉਹ ਜਿਹਦਾ ਅੰਤ ਹੀ ਨਹੀਂ ਹੈ, ਕੋਈ ਜਾਣਦਾ ਹੀ ਨਹੀਂ ਹੈ, ਉਹਦੇ ਬਾਰੇ ਤੁਸੀਂ ਅੰਦਾਜ਼ਾ ਲਾਈ ਬੈਠੇ ਹੋ ਵੀ ਸੱਤ ਆਕਾਸ਼ ਨੇ ਸੱਤ ਪਤਾਲ ਨੇ, ਉਹ ਤਾਂ ਕੋਈ ਨਹੀਂ ਜਾਣਦਾ। ਐ ਬਾਲੋ ਵਾਹਿਗੁਰੂ ਮਹਿਮਾਨਾ ਤੇਰੀ ਕੋਈ ਜਾਣਦਾ, ਵਾਹਿਗੁਰੂ ਮਹਿਮਾਨਾ ਤੇਰੀ ਕੋਈ ਜਾਣਦਾ, ਤੇਰਾ ਵਰਮਨ ਅੰਤ ਨ ਪਾਇਆ, ਵਰਮਨ ਅੰਤ ਨ ਪਾਇਆ, ਅਵਤਾਰ ਨਾ ਜਾਣਾ, ਅੰਤ ਪਰਮੇਸ਼ਰ ਪਾਰ ਬ੍ਰਹਮ ਪਿਆ, ਆਪਣੀ ਗੱਤ ਆਪ ਜਾਣਾ, ਸੁਣ ਸੁਣ ਔਰ ਵਿਖਾਣਾ। ਸ਼ੰਕਰਾਂ ਨਹੀਂ ਜਾਣਾ ਭੇਵ ਖੋਜ ਤਾਰੇ ਦੇਵ, ਦੇਵੀਆਂ ਨਹੀਂ ਜਾਣਾ ਮਰਮ ਸਭ ਉੱਪਰ ਲੱਖ ਪਾਰ।